ਮਾਰੂ ਸੋਲਹੇ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ ਸੰਗੀ ਜੋਗੀ ਨਾਰ ਲਪਟਾਣੀ ਉਰਜ ਰਹੀ ਰੰਗ ਰਸ ਮਾਣੀ ਕਿਰਤ ਸੰਜੋਗੀ ਪਹਿ ਇਕੱਤਰਾ ਕਰਤੇ ਭੋਗ ਵਿਲਾਸਾ ਹੈ ਜੋ ਪਿਰ ਕਰੈ ਸੋ ਧਨ ਤਤ ਮਨ ਪਿਰ ਧਨ
ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦਾ ਅੰਮ੍ਰਿਤ ਵੇਲੇ ਇੱਕ 16 ਪੌੜੀਆਂ ਵਾਲਾ ਸ਼ਬਦ ਕੱਲ ਅੱਜ ਸਵੇਰੇ ਹੋਇਆ ਹੈ। ਹੁਣ ਗੁਰੂ ਮਹਾਰਾਜ ਸਾਹਿਬ ਜੀ ਇਹ 15 ਪੌੜੀਆਂ ਵਾਲਾ ਸੋਲਹਾ ਉਚਾਰਨ ਕਰਦੇ ਹਨ। ਨਾਮ ਬਾਣੀ ਦਾ ਸੋਲੇ ਹੀ ਹੈ, ਜਿਵੇਂ 34 ਪੌੜੀਆਂ ਵਾਲੀਆਂ ਵੀ ਅਸ਼ਟਪਦੀਆਂ ਸੂਹੀ ਚ ਤੀਜੇ ਪਾਤਸ਼ਾਹ ਦੀਆਂ ਆਈਆਂ ਹਨ, ਉਹਨਾਂ ਨਾਂ ਅਸ਼ਟਪਦੀਆਂ ਹੀ ਸੀ। ਇਵੇਂ ਮਹਾਰਾਜ ਸਾਹਿਬ ਜੀ ਭਾਵੇਂ 9 ਪੌੜੀ ਦਾ ਇੱਕ ਸੋਲਹਾ ਉਚਾਰਨ ਕਰਨਗੇ, ਨਾਮ ਬਾਣੀ ਦਾ ਸੋਲੇ ਹੀ ਹੈ। ਇਸ ਅੰਮ੍ਰਿਤ ਰੂਪ ਬਾਣੀ ਵਿੱਚ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ ਸਤਿਗੁਰੂ। ਇੱਕ ਅਦਵੈਤ ਰੂਪ ਪਰਮੇਸ਼ਵਰ ਹੈ, ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਹਜ਼ੂਰ ਇਸ ਸੋਲੇ ਅੰਦਰ ਪ੍ਰਕਰਨ ਬਣਾਉਂਦੇ ਹੈ। ਜੀਵ ਆਤਮਾ ਦੇ ਤਾਂ ਹੀ ਤਾਂ ਜੋਗੀ ਕਹਿੰਦੇ ਹਨ, ਅਤੇ ਇਸ ਦੇਹ ਦੇ ਤਾਂ ਹੀ ਸੁੰਦਰਾਂ ਰਾਣੀ ਜਿਵੇਂ ਸਾਰਿਆਂ ਜੋਗੀਆਂ ਨੂੰ ਮੋਹਿਤ ਕਰ ਲਿਆ ਸੀ, ਇਸ ਪ੍ਰਕਾਰ ਇਹਦੇ ਸਾਰੇ ਸੰਸਾਰ ਨੂੰ ਮੋਹਿਤ ਕਰਨ ਵਾਲੀ ਹੈ। ਇਹਦੇ ਚ ਸਾਰੇ ਜੀਵ ਫਸੇ ਰਹਿੰਦੇ ਹਨ, ਅਤੇ ਪੂਰਨ ਜਿਵੇਂ ਜੋਗੀ ਸੀ ਉਹ ਸੁੰਦਰਾਂ ਦੇ ਕਬਜ਼ੇ ਨਹੀਂ ਸੀ ਆਇਆ, ਇਸੇ ਪ੍ਰਕਾਰ ਜੀਵ ਆਤਮਾ ਇੱਕ ਦੇਹ ਵਿੱਚ ਕੈਦੀ ਨਹੀਂ ਰਹਿ ਸਕਦਾ। ਜਦੋਂ ਹੁਕਮ ਹੁੰਦਾ ਇੱਥੋਂ ਚਲਿਆ ਜਾਂਦਾ, ਕੂਚ ਕਰ ਜਾਂਦਾ, ਇਉਂ ਜੋਗੀ ਤੇ ਇਸ ਰਾਣੀ ਸੁੰਦਰਾਂ ਦੇ ਸੰਵਾਦ ਦੁਆਰਾ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਰਮ ਪਵਿੱਤਰ ਉਪਦੇਸ਼ ਜੀਵ ਆਤਮਾ ਨੂੰ ਵੀ ਦੇਣਗੇ, ਇਸ ਦੇਹ ਦੇ ਤਾਂ ਵੀ ਬਖਸ਼ਣਗੇ। ਪਹਿਲਾਂ ਦੋਹਾਂ ਦਾ ਆਪੋ ਵਿੱਚ ਹੀ ਜਿਹੜਾ ਪਿਆਰ ਹੈ, ਸਾਗਤ ਪੁਰਖਾਂ ਨੇ ਜਿਹਨ ਦੇਹ ਦੇ ਨਾਲ ਪਿਆਰ ਪਾਇਆ ਹੈ, ਉਹ ਵੀ ਵਸਤਾ ਦਰਸ਼ਨ ਕਰਨਗੇ। ਜਿਵੇਂ ਗੁਰਮੁਖਾਂ ਨੇ ਦੇਹ ਦੇ ਵਿੱਚ ਰਹਿ ਕੇ ਪਰਮੇਸ਼ੁਰ ਦੀ ਪ੍ਰਾਪਤੀ ਕੀਤੀ ਹੈ ਤੇ ਲਾਭ ਉਠਾਇਆ, ਉਹ ਵੀ ਪ੍ਰਕਰਨ ਕਹਿਣਗੇ। ਫਿਰ ਦੇਹ ਨੂੰ ਤੇ ਜੀਵ ਆਤਮਾ ਨੂੰ ਦੋਹਾਂ ਨੂੰ ਵੀ ਉਪਦੇਸ਼ ਗੁਰੂ ਸਾਹਿਬ ਜੀ ਸਾਖੀ ਬਣ ਕੇ ਬਖਸ਼ਣਗੇ। ਇਹੋ ਜਿਹਾ ਪ੍ਰਕਰਨ ਇਸ ਸੋਲਹੇ ਵਿੱਚ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਗੀ ਜੋਗੀ ਨਾਰ ਲਪਟਾਣੀ।
ਹਜ਼ੂਰ ਫਰਮਾਉਂਦੇ ਹਨ ਜਿਸ ਪ੍ਰਕਾਰ ਕੋਈ ਜੋਗੀ ਪੁਰਖ ਹੋਵੇ ਉਹਨੂੰ ਸੰਗੀ ਸਮਝ ਕੇ ਇਸਤਰੀ ਉਹਦੇ ਵਿੱਚ ਮੋਹ ਚ ਲਪਟੀ ਹੋਈ ਹੋਵੇ, ਇਸੇ ਪ੍ਰਕਾਰ ਜੀਵ ਆਤਮਾ ਦਾ ਜੋਗੀ ਹੈ, ਦੇਹ ਦਾ ਸੰਜੋਗੀ ਹੋ ਕੇ ਵਾਹਿਗੁਰੂ ਦੀ ਆਗਿਆ ਨਾਲ ਆਉਂਦਾ ਹੈ। ਇਹ ਜਿਹੜੀ ਦੇਹ ਹੈ ਇਹਨੂੰ ਸੰਗੀ ਸਮਝ ਕੇ ਕਿ ਹਰ ਵਕਤ ਮੇਰੇ ਵਿੱਚ ਹੀ ਰਹੇਗਾ, ਇਹ ਮੈਂ ਜਿਉਂਦੀ ਰਹਾਂਗੀ, ਕਦੇ ਮਰਾਂਗੀ ਨਹੀਂ, ਕਦੇ ਮੈਨੂੰ ਛੱਡ ਕੇ ਜੀਵ ਆਤਮਾ ਜਾਵੇਗਾ ਨਹੀਂ, ਇਉਂ ਸੰਗੀ ਸਮਝ ਕੇ ਜਿਹੜੀ ਦੇਹ ਹੈ ਇਹ ਹੈ ਇਸਤਰੀ ਦੀ ਨਹੀਂ ਆਈ ਅਤੇ ਜੀਵ ਹੈ ਜੋਗੀ ਪੁਰਖ ਦੀ ਨਹੀਂ ਆਈ, ਇਹਨੂੰ ਸੰਗੀ ਸਮਝ ਕੇ ਇਹਦੇ 'ਚ ਜਿਹੜੀ ਨਾਰ ਦੇਹ ਵਸਿਸ਼ਟ ਬੁੱਧ ਹੈ, ਦੇਹ ਦੇ ਅਧਿਆਸ ਸਹਿਤ ਬੁੱਧੀ ਹੈ ਜਿਹੜੀ, ਮੈਂ ਦੇਹ ਹਾਂ ਕਹਿਣ ਵਾਲੀ ਉਹ ਇਸਤਰੀ ਹੈ, ਇਹਦੇ 'ਚ ਹਰ ਵਕਤ ਲਪਟਾਣੀ ਫਸੀ ਰਹਿੰਦੀ ਹੈ ਕਿ ਮੈਂ ਸਦਾ ਜਿਉਂਦੀ ਜਾਗਦੀ ਰਹਾਂ।
ਉਰਜ ਰਹੀ ਰੰਗ ਰਸ ਮਾਣੀ।
ਸਾਧ ਸੰਗਤ ਜੀ ਹਜ਼ੂਰ ਕਹਿੰਦੇ ਉਰਜ ਰਹੀ, ਇਹ ਹਰ ਵਕਤ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ਿਆਂ ਵਿੱਚ ਉਲਝ ਰਹਿੰਦੀ ਹੈ ਹਰ ਵਕਤ ਦੇ ਵਿਸ਼ਿਸ਼ਟ ਬੁੱਧੀ, ਅਤੇ ਨਾਨਾ ਤਰ੍ਹਾਂ ਦੇ ਰੰਗ ਵੇਖਣ ਵਿੱਚ ਲੱਗੀ ਰਹਿੰਦੀ ਹੈ, ਅਨੇਕ ਪ੍ਰਕਾਰ ਦੇ ਰਸ ਮਿੱਠੇ ਕੌੜੇ ਕਸੈੜੇ ਇਹਨਾਂ ਦੇ ਰਸਾਂ ਦੇ ਵਿੱਚ ਹਰ ਵਕਤ ਮਾਨਣ ਵਾਸਤੇ ਜੁੜੀ ਰਹਿੰਦੀ ਹੈ, ਇਹਦੀ ਹਾਲਤ ਹੈ। ਇਉਂ ਜੀਵ ਆਤਮਾ ਦੇ ਨਾਲ ਹਰ ਵਕਤ ਲਪਟੀ ਹੋਈ ਵਿਸ਼ਿਆਂ ਵਿਕਾਰਾਂ 'ਚ ਉਲਝੀ ਰਹਿੰਦੀ ਹੈ ਅਤੇ ਨਾਨਾ ਤਰ੍ਹਾਂ ਦੇ ਰੰਗਾਂ ਰੂਪਾਂ ਦੇ ਵਿੱਚ ਫਸੀ ਰਹਿੰਦੀ ਹੈ, ਅਨੇਕ ਪ੍ਰਕਾਰ ਦੇ 36 ਪ੍ਰਕਾਰ ਦੇ ਭੋਜਨਾਂ ਦੇ ਰਸਾਂ ਨੂੰ ਮਾਨਣਾ ਕਰਦੀ ਹੈ, ਚੇਤਨ ਸੱਤਾ ਦੇ ਪਰਮੇਸ਼ਰ ਦੀ ਜੋਤ ਅੰਦਰ ਹੋਣੇ ਕਰਕੇ।
ਕਿਰਤ ਸੰਜੋਗੀ ਪਹਿ ਇਕੱਤਰਾ।
ਇਹ ਜਿਹੜੇ ਪੂਰਵਲੇ ਜਨਮਾਂ 'ਚ ਕੀਤੇ ਹੋਏ ਸੀ ਸਾਧ ਸੰਗਤ ਜੀ ਕਰਮ, ਉਹਨਾਂ ਕਰਮਾਂ ਕਰਕੇ ਮਨੁੱਖਾਂ ਦੇ ਆਪਾਂ ਨੂੰ ਪ੍ਰਾਪਤ ਹੋਈ ਹੈ। ਭਾਈ ਗੁਰਦਾਸ ਸਾਹਿਬ ਜੀ ਲਿਖਿਆ ਹੈ, ਪਾਇਆ ਮਾਨਸ ਦੇਹ ਨੂੰ ਪੂਰਵ ਜੁਗੀ ਜੋ ਕਰੀ ਕਮਾਈ। ਪੂਰਵਲਿਆਂ ਯੁੱਗਾਂ ਜਿਹੜੀ ਕਮਾਈ ਕੀਤੀ ਸੀ ਉਹਦੇ ਕਰਕੇ ਕਲਯੁੱਗ ਦੇ ਸਮੇਂ 'ਚ ਹੁਣ ਮਨੁੱਖਾਂ ਦੇ ਆਪਾਂ ਨੂੰ ਮਿਲੀ ਹੈ। ਪਿਛਲੇ ਲੱਖਾਂ ਵਰ੍ਹਿਆਂ 'ਚ ਜੋ ਕਮਾਉਂਦਿਆਂ ਨੂੰ ਅਤੇ ਫਿਰ ਅਤੇ ਸੱਜੇ ਉੱਤਰੇ ਤੇ ਵਿੱਚ ਜੱਗ 10,000 ਵਾਰਾ ਕਰਦਿਆਂ ਨੂੰ, ਦੁਆਪਰ 'ਚ ਪੂਜਾ ਚਾਰ ਤਪ ਕਰਦਿਆਂ ਨੂੰ, ਉਹ ਸਾਰਿਆਂ ਕਰਮਾਂ ਦਾ ਫਲ ਇਹ ਮਨੁੱਖਾਂ ਦੇ ਹੈ। ਕਲਯੁੱਗ ਦੇ ਜ਼ਮਾਨੇ ਜਿੱਥੇ ਸਤਿਗੁਰੂ ਸਾਹਿਬ ਜੀ ਨਿਰਪੱਖ ਉਪਦੇਸ਼ ਦੇਣ ਵਾਲੇ ਗੁਰੂ ਸਾਰੀ ਦੁਨੀਆਂ ਦੇ ਸਾਂਝੇ, ਨਿਗੁਰਿਆਂ ਦੇ ਵੀ ਗੁਰੂ, ਨਿਤਾਣਿਆਂ ਦੇ ਵੀ ਤਾਣ, ਨਿਮਾਣਿਆਂ ਦੇ ਮਾਣ, ਨਿਗਤਿਆਂ ਦੀ ਗੱਤ ਕਰਨ ਵਾਲੇ, ਇਹ ਸਮਾਂ ਹੈ ਤੇ ਗੁਰਬਾਣੀ ਨਿਰਪੱਖ ਹੈ, ਸਾਰੀ ਦੁਨੀਆਂ ਨੂੰ ਉਪਦੇਸ਼ ਦੇਣ ਵਾਲੀ, ਪੱਖ ਤੋਂ ਰਹਿਤ ਸਭਨਾਂ ਨੂੰ ਵਿਛੜਿਆਂ ਨੂੰ ਮਿਲਣ ਵਾਲੀ ਇਹ ਗੁਰਬਾਣੀ ਹੈ। ਅਤੇ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦਾ ਅੰਮ੍ਰਿਤ ਹੈ ਸਾਰਿਆਂ ਨੂੰ ਅਮਰ ਕਰਨ ਵਾਲਾ। ਜਿਹੜੇ ਪਿੱਛੇ ਲੋਕ ਚੌਹਾਂ ਯੁੱਗਾਂ 'ਚ ਮੁਕਤ ਨਹੀਂ ਹੋਏ, ਉਹਨਾਂ ਨੂੰ ਮੁਕਤ ਕਰਨ ਵਾਸਤੇ ਅੰਮ੍ਰਿਤ ਦੀ ਦਾਤ ਦਿੱਤੀ ਹੈ। ਫਿਰ ਪਿਛਲੇ ਯੁੱਗਾਂ 'ਚ ਕੋਈ ਰਿਸ਼ੀ ਮੁਨੀ ਦੀ ਸੰਗਤ ਕਰਕੇ ਲੋਕਾਂ ਨੂੰ ਸ਼ੋਅ ਪ੍ਰਾਪਤ ਹੁੰਦੀ ਸੀ, ਸਤਿਗੁਰੂ ਸਾਹਿਬ ਜੀ ਨੇ ਸਤਸੰਗਤ ਕਾਇਮ ਕੀਤੀ ਹੈ। ਸਤਿਗੁਰ ਵਜੋਂ ਸੰਗਤ ਨਾ ਹੋਈ, ਇਹ ਸਾਰੀ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਇਸ ਮਨੁੱਖਾ ਜਨਮ ਨੂੰ ਪਾ ਕੇ, ਜਿਨ੍ਹਾਂ ਨੇ ਇਸ ਮਨੁੱਖਾ ਜਨਮ ਨੂੰ ਪਾ ਕੇ ਇਹ ਲਾਭ ਨਹੀਂ ਖੱਟਿਆ, ਇਹਦੀ ਬਾਬਤ ਕਿਹਾ ਪੌੜੀ ਛੁਟਕੀ ਫਿਰ ਹਾਥ ਨਾ ਆਵੇ, ਪਹਿਲਾ ਜਨਮ ਗਵਾਇਆ ਇੱਥੋਂ ਛੁਟਕਿਆਂ ਠੌਰ ਨਾ ਠਾਂ। ਇਹ ਮਨੁੱਖਾ ਜਨਮ ਤੋਂ ਜੇ ਛੁੱਟੜ ਹੋ ਗਏ ਫਿਰ 84 ਲੱਖ ਜੂਨ ਚੋਵੇਂ ਭਰਨਾ ਪਵੇਗਾ, ਠਹਿਰ ਨੂੰ ਥਾਂ ਕਿਤੇ ਨਹੀਂ ਹੋਵੇਗਾ। ਹਜ਼ੂਰ ਫਰਮਾਉਂਦੇ ਹਨ,
ਕਿਰਤ ਸੰਜੋਗੀ ਪਹੇ ਇਕੱਤਰਾ,
ਜਿਹੜੇ ਪਿਛਲੇ ਯੁੱਗਾਂ ਦੇ ਪੁੰਨ ਕੀਤੇ ਹੋਏ ਸੀ ਉਹ ਕਿਰਤ ਕਰਮਾਂ ਦੇ ਸੰਜੋਗੀ ਹੋ ਕੇ ਇਹ ਕਲਯੁੱਗ ਦੇ ਜ਼ਮਾਨੇ 'ਚ ਮਨੁੱਖਾਂ ਦੇ ਆਪਾਂ ਨੂੰ ਪ੍ਰਾਪਤ ਹੋਈ। ਭਈ ਪ੍ਰਾਪਤ ਮਾਨਸ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਇਹ ਪੂਰਵਲੇ ਪੁੰਨਾਂ ਦੇ ਸੰਜੋਗ ਕਰਕੇ ਇਹ ਮਨੁੱਖਾਂ ਦੇ ਜੀਵ ਆਤਮਾ ਤੇ ਇਹ ਮਨੁੱਖਾਂ ਦੇ ਦੋਵੇਂ ਇਕੱਠੇ ਹੋਏ ਹਨ।
ਕਰਤੇ ਭੋਗ ਵਿਲਾਸਾ ਹੈ,
ਇਸ ਦੇਹ ਦੇ ਵਿੱਚ ਪ੍ਰਾਪਤ ਹੋ ਕੇ ਜੀਵ ਨਾਨਾ ਤਰ੍ਹਾਂ ਦੇ ਪਦਾਰਥਾਂ ਦੇ ਭੋਗਾਂ ਨੂੰ ਭੋਗਦੇ ਹੈ ਤੇ ਵਿਲਾਸ ਆਨੰਦ ਮਾਣਦੇ ਹਨ, ਭੋਗਾਂ ਦੇ ਅਨੰਤਾਂ ਹੀ ਮਾਣਦੇ ਹਨ। ਉਹ ਮਹਾਰਾਜ ਸਾਹਿਬ ਦੀ ਜੋਤ ਦੇ ਆਸਰੇ ਇਕੱਠੇ ਹੋਏ ਪੂਰਵਲੇ ਪੁੰਨਾਂ ਦੇ ਸੰਜੋਗੀ ਹੋ ਕੇ ਕੋਈ ਅਨੇਕ ਪ੍ਰਕਾਰ ਦੇ ਰਸਾਂ ਕਸਾਂ ਨੂੰ ਖਾਂਦੇ ਹੈ, ਕੋਈ ਭੋਗਾਂ ਨੂੰ ਭੋਗਦੇ ਹਨ।
ਜੋ ਪਿਰ ਕਰੈ ਸੋ ਧਨ ਤਤ ਮਨ,
ਜੋ ਜੀਵ ਆਤਮਾ ਕਰਦਾ ਹੈ, ਜਿਹੜੀ ਧਨ ਇਸਤਰੀ ਦੇ ਵਿਸ਼ਿਸ਼ਟ ਬੁੱਧ ਹੈ ਇਹ ਝਾਟੀ ਮੰਨ ਲੈਂਦੀ ਹੈ।
ਫਿਰ ਧਨ ਸਿੰਗਾਰ ਰੱਖੈ ਸੰਗਨ,
ਅਤੇ ਜਿਹੜਾ ਪਤੀ ਜੀਵ ਆਤਮਾ ਹੈ ਉਹ ਇਹ ਧਨ ਦੇਹ ਦੇ ਤਾਂ ਸ਼ਿੰਗਾਰ ਕੇ ਨਾਲ ਰੱਖਦਾ, ਸਭ ਤਰ੍ਹਾਂ ਕਰਕੇ ਧੋ ਕੇ ਮਾਂਜ ਕੇ ਬਸਤਰ ਪਵਾ ਕੇ ਬੜੇ ਸਜੀਲੇ ਬਣਾ ਬਣਾ ਕੇ ਨਾਲ ਰੱਖਦਾ ਹੈ।
ਮਿਲ ਇਕੱਤਰ ਵਸ ਹੈ ਦਿਨ ਰਾਤੀ,
ਇਹ ਜੀਵ ਆਤਮਾ ਤੇ ਮਨੁੱਖਾਂ ਦੇ ਇਹ ਦੋਵੇਂ ਮਿਲ ਕਰਕੇ ਇਕੱਠੇ ਹੋ ਕੇ ਰਾਤ ਦਿਨ ਸੰਸਾਰ ਤੇ ਵਸਦੇ ਹਨ। ਉਹਨਾਂ ਦੀ ਇਕੱਤਰਤਾ ਕਰਕੇ ਮਿਲ ਕੇ ਵਸਦੇ ਹਨ।
ਦਿਲਾਸਾ
ਇਹ ਫਿਰ ਜੋ ਜੀਵ ਆਤਮਾ ਹੈ ਇਹ ਧਨ ਦੇਹ ਨੂੰ ਧੀਰਜ ਦਿੰਦਾ ਦੇ ਵਸ਼ਿਸ਼ਟ ਬੁੱਧ ਨੂੰ ਕਿ ਮੈਂ ਤੇਰਾ ਸੰਗੀ ਹਾਂ।
ਧਨ ਮੰਗ ਪ੍ਰਿਉ ਬਹੁ ਵਿਦ ਧਾਵੈ,
ਇਹ ਜਿਹੜੀ ਇਸਤਰੀ ਹੈ ਦੇਹ ਇਹ ਮੰਗਦੀ ਹੈ ਮੈਨੂੰ ਖਾਣ ਨੂੰ ਪਦਾਰਥ ਦੇ, ਮੈਨੂੰ ਪਹਿਰਨ ਨੂੰ ਦੇ। ਇਹ ਜੀਵ ਆਤਮਾ ਆਪਣੇ ਫਿਰ ਪੂਰਵਲੇ ਕੀਤੇ ਪੁੰਨਾਂ ਅਨੁਸਾਰ ਰਬਦ ਦੇ ਅੰਦਰ ਬਹੁਤ ਸਾਰੀ ਇਹਦੀ ਧੌਣੀ ਹੁੰਦੀ ਹੈ, ਪਰ ਰਬਦ ਅਨੁਸਾਰ ਦੌੜਦਾ ਹੈ।
ਜੋ ਪਾਵੈ ਸੋ ਆਣ ਦਿਖਾਵੈ,
ਜੋ ਕੋਈ ਇਹਨੂੰ ਪ੍ਰਾਪਤ ਹੁੰਦਾ ਉਹ ਦੇਹ ਨੂੰ ਲਿਆ ਕੇ ਦਿਖਾਉਂਦਾ ਲੈ ਵੀ ਤੇਰੇ ਖਾਣ ਵਾਸਤੇ ਮੈਂ ਚੀਜ਼ ਲਿਆਂਦੀ ਹੈ, ਇਹ ਪਹਿਰਨ ਵਾਸਤੇ ਤੇਰੇ ਵਾਸਤੇ ਲਿਆਂਦਾ ਹੈ।
ਇੱਕ ਵਸਤ ਕੋ ਪਹੁੰਚ ਨਾ ਸਕੈ,
ਇੱਕ ਵਸਤ ਨੂੰ ਨਾ ਤਾਂ ਜੀਵ ਆਤਮਾ ਹੀ ਪਹੁੰਚ ਸਕਦਾ ਹੈ ਤੇ ਨਾ ਇਹ ਦੇਹ ਵਿਸ਼ੇਸ਼ ਬੁੱਧੀ ਪਹੁੰਚ ਸਕਦੀ ਹੈ।
ਤਨ ਰਹਿਤੀ ਭੂਖ ਪਿਆਸਾ ਹੈ,
ਉਹ ਕਿਹੜੀ ਵਸਤੂ ਹੈ ਆਤਮ ਆਨੰਦ, ਜਿਸ ਸੁਖ ਨੂੰ ਪਾ ਕੇ ਫਿਰ ਮੁੜ ਕੇ ਕਦੇ ਦੁੱਖ ਨਾ ਹੋਵੇ, ਜਿਸ ਆਨੰਦ ਨੂੰ ਪਾ ਕੇ ਜੰਮਣ ਮਰਨ ਚ ਨਾ ਆਈਏ, ਇਸ ਵਸਤੂ ਨੂੰ ਆਤਮ ਆਨੰਦ ਨੂੰ ਇਹ ਪਹੁੰਚ ਨਹੀਂ ਸਕਦੀ ਜਿਹੜੀ ਦੇਹ ਵਿਸ਼ੇਸ਼ ਬੁੱਧ ਹੈ, ਦੇਹ ਅਧਿਆਸਣ ਹੈ ਜਿਹੜੀ।
ਤਨ ਰਹਿਤੀ ਭੂਖ ਪਿਆਸਾ,
ਇਹ ਤਨ ਜਿਹੜੀ ਦੇਹ ਵਿਸ਼ੇਸ਼ ਬੁੱਧ ਇਸਤਰੀ ਹੈ ਇਹ ਪਦਾਰਥਾਂ ਦੀ ਭੁੱਖ ਕਰਕੇ ਭੁੱਖੀ ਰਹਿੰਦੀ ਹੈ, ਰਸਾਂ ਕਸਾਂ ਤ੍ਰਿਸ਼ਨਾ ਕਰਕੇ ਇਹਨੂੰ ਪਿਆਸਾ ਹੀ ਲੱਗੀ ਰਹਿੰਦੀ ਹੈ, ਕਦੇ ਤ੍ਰਿਪਤੀ ਨਹੀਂ ਹੁੰਦੀ ਇਸ ਨੂੰ।
ਧਨ ਕਰੈ ਬਿਨੂ ਦੂ ਕਰ ਜੋਰ,
ਇਹ ਜਿਹੜੀ ਦੇਹ ਵਿਸ਼ੇਸ਼ ਬੁੱਧੀ ਹੈ ਧਨ, ਕਿ ਇਸਤਰੀ ਦੋਵੇਂ ਹੱਥ ਜੋੜ ਕੇ ਜੀਵ ਆਤਮਾ ਅੱਗੇ ਪਤੀ ਅੱਗੇ ਬੇਨਤੀ ਕਰਦੀ ਹੈ
ਪਰਦੇਸ਼ ਨਾ ਜਾਹੂ ਬਸਹੂ ਘਰ ਮੂਰੇ।
ਮੇਰੇ ਪਿਆਰਾ ਪ੍ਰਾਣਾ ਦੇ ਪਤੀ ਪਤੀ ਪਿਆਰੇ ਹੈ, ਤੂੰ ਹਰ ਵਕਤ ਕਿਤੇ ਪ੍ਰਦੇਸ਼ ਚ ਨਾ ਜਾਇਆ ਕਰ, ਹੋਰ ਨਾ ਪਾਸੇ ਦੌੜਿਆ ਨਾ ਕਰ, ਮੇਰੇ ਘਰ ਸਰੀਰ ਵਿਚ ਹੀ ਹਰ ਵਕਤ ਇਸਤਤ ਰਹੋ, ਤੂੰ ਕਦੇ ਬਾਹਰ ਆਉਣ ਜਾਣ ਦਾ ਨਾਂ ਨਾ ਲੈ।
ਐਸਾ ਬਣਜ ਕਰੂ ਗ੍ਰਹਿ ਭੀਤਰ।
ਇਹ ਗੁਰਮੁਖਾਂ ਦੀ ਦੇਹ ਜਿਹੜੀ ਵਸਿਸ਼ਟ ਬੁੱਧ ਹੈ ਉਹ ਸਿੱਖਿਆ ਦਿੰਦੀ ਹੈ ਕਿ ਹੇ ਪਤੀ ਇਹੋ ਜਿਹਾ ਵਪਾਰ ਕਰ, ਸਾਧ ਸੰਗਤ ਰੂਪੀ ਘਰ ਦੇ ਵਿਚ ਇਸਤਤ ਹੋ ਕੇ, ਆਪਣੇ ਅੰਤਾਕਰਨ ਰੂਪੀ ਘਰ ਚ ਸਥਿਤ ਹੋ ਕੇ।
ਉਤਰੈ ਭੁੱਖ ਪਿਆਸਾ,
ਜਿਸ ਕਰਕੇ ਦੁਨੀਆਂ ਦੇ ਪਦਾਰਥਾਂ ਦੀ ਭੁੱਖ ਉਤਰ ਜਾਵੇ, ਜਿਸ ਵਪਾਰ ਕਰਨੇ ਕਰਕੇ ਰਸਾਂ ਕਸਾਂ ਤ੍ਰਿਸ਼ਨਾ ਦੀ ਪਿਤੇ ਉਤਰ ਜਾਵੇ, ਇਹੋ ਜਿਹਾ ਆਤਮਾ ਨਾਲ ਤੂੰ ਪ੍ਰਾਪਤ ਕਰ, ਤੈਨੂੰ ਭਾਗਾਂ ਨਾਲ ਮਨੁੱਖਾਂ ਦੇ ਪ੍ਰਾਪਤ ਹੋਈ ਹੈ।
ਸਗਲੇ ਕਰਮ ਧਰਮ ਯੁਗ ਸਾਧਾ,
ਇਹ ਸਾਰੇ ਯੁਗਾਂ ਦੇ ਜਿਹੜੇ ਕਰਮ ਹੈ, ਸਤਯੁਗ ਚ ਲੱਖ ਵਾਰਾ ਜੋਗ ਕਮਾਉਂਦੇ ਸੀ, ਤ੍ਰੇਤੇ ਚ 10 ਵਾਰਾ ਜੰਗ ਕਰਦੇ ਸੀ, ਦੁਆਪਰ ਚ 1000 ਵਾਰਾ ਪੂਜਾ ਤੇ ਤਪ ਕਰਦੇ ਸੀ। ਇਸ ਪ੍ਰਕਾਰ ਸਾਰਿਆਂ ਯੁਗਾਂ ਦੇ ਕਰਮਾਂ ਨੂੰ ਤੇ ਧਰਮ ਜਿਹੜੇ ਯੱਗ ਆਦਿਕ ਸੀ, ਨਿਤ ਨਿਮਿਤ ਕਰਮ ਆਦਿਕ ਸੀ, ਸਾਰਿਆਂ ਨੂੰ ਸਾਧ ਕੇ ਵੇਖਿਆ ਹੈ ਖੋਜ ਕੇ।
ਬਿਨ ਹਰ ਰਸ ਸੁਖ ਤਿਲ ਨਹੀਂ ਲਾਧਾ,
ਹਜ਼ੂਰ ਕਹਿੰਦੇ ਨੇ ਭਾਈ ਬਿਨਾਂ ਹਰੀ ਦੇ ਪ੍ਰੇਮ ਤੋਂ ਤੇ ਜਿੰਨਾ ਵੀ ਸੁਖ ਇਹਨਾਂ ਪਦਾਰਥਾਂ ਚੋਂ ਨਹੀਂ ਕਿਸੇ ਨੂੰ ਲੱਭਾ, ਹੰਕਾਰ ਦੇ ਹੀ ਗ੍ਰਸੇ ਰਹੇ ਹੈ, ਮਾਣ ਦੇ ਭਰੇ ਹੋਏ ਹੈ ਤੇ ਵਿਕਾਰਾਂ ਵਿੱਚ ਹੀ ਪਰਚਦੇ ਰਹੇ ਹਨ, ਕਿਸੇ ਨੂੰ ਸੁਖ ਨਹੀਂ ਲੱਭਿਆ ਤਿਲ ਜਿੰਨਾ ਚਿਰ ਮਾਤਰ ਵੀ ਏਡਾ ਆਨੰਦ ਤੋਂ ਸਾਰੇ ਖਾਲੀ ਰਹਿ ਗਏ ਹਨ।
ਭਈ ਕਿਰਪਾ ਨਾਨਕ ਸਤਸੰਗੇ,
ਸਤਿਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੋਈ ਹੈ, ਸਤ ਸਰੂਪ ਦੀ ਭਲੀ ਪ੍ਰਕਾਰ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ, ਉਹ ਸਤਸੰਗਤ ਦੇ ਵਿੱਚੋਂ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਿਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬਜਾਏ ਜੀ। ਇਉਂ ਸਤਸੰਗਤ ਦੀ ਕਿਰਪਾ ਕਰਕੇ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋਈ ਹੈ, ਮਹਾਰਾਜ ਦੇ ਬਚਨਾਂ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਦੋਂ ਵਾਹਿਗੁਰੂ ਕਿਰਪਾ ਕਰਦਾ ਉਦੋਂ ਸਤਸੰਗਤ ਨਾਲ ਮੇਲਦਾ ਹੈ, ਤੇ ਸਤਸੰਗਤ ਦੇ ਨਾਲ ਮਿਲਣੇ ਕਰਕੇ ਵਾਹਿਗੁਰੂ ਕਿਰਪਾਲੂ ਹੁੰਦਾ ਹੈ।
ਧਨ ਫਿਰ ਤਾਉ ਧਨ ਫਿਰ ਆਨੰਦ ਉਲਾਸਾ,
ਉਸ ਵੇਲੇ ਉਹ ਧਨ ਵਿਸ਼ਿਸ਼ਟ ਜਿਹੜੀ ਦੇਹ ਵਿਸ਼ਿਸ਼ਟ ਬੁੱਧ ਹੈ, ਦੇਹ ਦੇ ਸਹਿਤ ਆਪਣੇ ਆਪ ਨੂੰ ਮੰਨਣ ਵਾਲੀ, ਤੇ ਫਿਰ ਜਿਹੜਾ ਹੈ ਜੀਵ ਆਤਮਾ, ਦੋਹਾਂ ਨੂੰ ਮਨੁੱਖਾਂ ਦੇ ਧਨ ਪਈ ਤਿੰਨ ਕੀ ਜਾਣੀ, ਉਹਨਾਂ ਦੀ ਮਾਂ ਵੀ ਧਨ ਹੈ, ਤਿੰਨ ਧਨ ਜਣੇ ਦੀ ਮਾਂ ਆਏ ਸਫਲ ਸੇ, ਉਹ ਮਨੁੱਖਾ ਧਨ 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 ਜਣੇ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਇਉਂ ਸਤਸੰਗਤ ਦੇ ਨਾਲ ਮਿਲ ਕੇ ਜਦੋਂ ਵਾਹਿਗੁਰੂ ਦੀ ਕਿਰਪਾ ਹੋਈ,
ਤਾਉ ਧਨ ਫਿਰ ਆਨੰਦ ਉਲਾਸ,
ਉਸ ਵੇਲੇ ਧਨ ਜਿਹੜੀ ਦੇਹ ਸੀ ਇਹ ਮਨੁੱਖਾ ਜਨਮ ਪਾ ਕੇ ਆਨੰਦ ਸਰੂਪ ਦਾ ਉਤਸ਼ਾਹ ਇਹਦੇ ਅੰਦਰ ਪੈਦਾ ਹੋਇਆ, ਪ੍ਰੇਮ ਦੇ ਉਛਾਲੇ ਲੱਗੇ, ਤੇ ਫਿਰ ਉਹ ਫਿਰ ਜਿਹੜਾ ਪਤੀ ਸੀ ਜੀਵ ਆਤਮਾ, ਉਹਨਾਂ ਨੂੰ ਸਰੂਪ ਦੀ ਸਿੱਖਿਆ ਦਾ ਆਨੰਦ ਪਾ ਲਿਆ। ਜਦੋਂ ਪ੍ਰੇਮ ਦਾ ਉਛਾਲਾ ਸਾਧ ਸੰਗਤ ਜੀ ਆਇਆ ਇਹ ਦੇਹ ਦੇ ਅੰਦਰ, ਉਸ ਵੇਲੇ ਆਨੰਦ ਸਰੂਪ ਇਹ ਜੀਵ ਨੂੰ ਵੀ ਪ੍ਰਾਪਤ ਹੋ ਗਿਆ, ਕਿਉਂ ਦੇਹ ਵੀ ਸਫਲੀ ਹੋ ਗਈ, ਜੀਵ ਆਤਮਾ ਵੀ ਮੁਕਤ ਹੋ ਕੇ ਜੰਮਣ ਮਰਨ ਤੋਂ ਰਹਿਤ ਹੋ ਗਿਆ। ਇਹ ਆਨੰਦ ਸਰੂਪ ਦਾ ਪਲਾਸ ਪੈਦਾ ਹੋਇਆ ਉਹਨਾਂ ਦੇ ਹਿਰਦੇ ਚ।
ਧਨ ਅੰਧੀ ਫਿਰ ਚਪਲ ਸਿਆਣਾ,
ਇਹ ਤਾਂ ਗੁਰਮੁਖਾਂ ਦੀ ਹਾਲਤ ਦੱਸੀ ਹੈ, ਹੁਣ ਮਨਮੁਖਾਂ ਦੀ ਹਾਲਤ ਸੁਣੋ ਇਹ ਕਹੀ ਜੀ ਹੈ।
ਧਨ ਅੰਧੀ ਫਿਰ ਚਪਲ ਸਿਆਣਾ,
ਜਿਹੜੀ ਇਹ ਧਨ ਦੇਹ ਹੈ ਇਹ ਅੰਧੀ ਹੈ, ਸਵੈ ਸੱਤਾਹੀਣ ਹੈ, ਇਹਨੂੰ ਆਪਣੇ ਆਪ ਦਾ ਕੋਈ ਗਿਆਨ ਨਹੀਂ ਹੈ, ਕਿਤੇ ਪਈ ਰਵੇ ਸੁਖੋਪਤ ਅਵਸਥਾ ਦੀ ਨਿਆਈ। ਤੇ ਫਿਰ ਜੀਵ ਆਤਮਾ ਹੈ ਜਿਹੜਾ ਇਹ ਚਪਲ ਹੈ, ਪਦਾਰਥਾਂ ਦੇ ਵਿੱਚ ਅੰਚਲਤਾਈ ਕਰਨ ਵਾਲਾ ਹੈ, ਪਦਾਰਥਾਂ ਦੇ ਵਰਤਣ ਚ ਤੇ ਸ਼ਾਸਤਰ ਗਿਆਨ ਚ ਸਿਆਣਾ ਵੀ ਹੈ।
ਪੰਜ ਤਤ ਕਾਰਜ ਨਿਰਚਾਨਾ,
ਅਥਵਾ ਧਨ ਧਨ ਅੰਧੀ ਫਿਰ ਚਪਲ ਸਿਆਣਾ, ਜਿਹੜੀ ਧਨ ਹੈ ਅੰਨੀ ਹੈ, ਅਗਿਆਤਨ ਹੈ ਤੇ ਚੰਚਲ ਹੈ, ਸਦਾ ਇਹ ਦੇਹ ਇੱਕ ਰਸ ਨਹੀਂ ਰਹਿੰਦੀ, ਇਹ ਪ੍ਰਣਾਮ ਭਾਗ ਨੂੰ ਪ੍ਰਾਪਤ ਹੁੰਦੀ ਜਾਂਦੀ ਹੈ, ਪਹਿਲਾਂ ਬਾਲਕ ਹੁੰਦਾ ਹੈ, ਫਿਰ ਜਵਾਨ ਹੋ ਜਾਂਦਾ ਹੈ, ਫਿਰ ਢਲਦੀ ਜਵਾਨੀ, ਫਿਰ ਬਿਰਧ ਅਵਸਥਾ ਹੋ ਜਾਂਦੀ ਹੈ। ਕਿਉਂ ਚਪਲ ਅਵਸਥਾ, ਪਾਣੀ ਜਿਵੇਂ ਹੱਥ ਵਿੱਚੋਂ ਬੁੱਕ ਚੋਂ ਪਾਣੀ ਨਿਕਲਦਾ ਜਾਂਦਾ ਹੈ, ਐਂ ਦੇਹ ਨਾਸ ਹੁੰਦੀ ਜਾਂਦੀ ਹੈ, ਇਹੀ ਜੀ ਇਹ ਚੰਚਲ ਹੈ, ਚਲਾਵਾਨ ਹੈ। ਤੇ ਫਿਰ
ਫਿਰ ਚਪਲ ਸਿਆਣਾ,
ਇਹ ਚਪਲ ਹੈ, ਦੇਹ ਨਾਸ਼ਵੰਤ ਹੈ, ਤਬਦੀਲ ਭਾਵ ਨੂੰ ਪ੍ਰਾਪਤ ਹੁੰਦੀ ਜਾਂਦੀ ਹੈ, ਅਤੇ ਜਿਹੜਾ ਪਤੀ ਹੈ ਇਹ ਸਿਆਣਾ ਹੈ, ਜੀਵ ਆਤਮਾ।
ਪੰਜ ਤੱਤ ਕਾ ਰਚਨ ਰਚਾਨਾ।
ਇਹ ਜਾਣਦਾ ਕਿ ਪੰਜਾਂ ਤੱਤਾਂ ਦਾ ਮਹਾਰਾਜ ਸਾਹਿਬ ਨੇ ਜਿਹੜੀ ਦੇਹ ਹੈ ਇਹ ਸੂਖਮ ਤੱਤਾਂ ਕਰਕੇ ਸੂਖਮ ਦੇਹ ਬਣੀ ਹੈ, ਸਥੂਲ ਤੱਤਾਂ ਕਰਕੇ ਸਥੂਲ ਦੇਹ ਬਣੀ ਹੈ, 25 ਪ੍ਰਕਿਰਤੀਆਂ ਬਣਾ ਕੇ ਪੰਜਾਂ ਤੱਤਾਂ ਦੀਆਂ ਇਹ ਰਚਨਾ ਨੂੰ ਸੂਖਮ ਤੱਤਾਂ ਦੀ ਨੂੰ ਸਥੂਲ ਤੱਤਾਂ ਦੀ ਨੂੰ ਇਹ ਸਥੂਲ ਸੂਖਮ ਸਿਰਾਂ ਨੂੰ ਰਚਨਾ ਨੂੰ ਰਚਾਉਣਾ ਕੀਤਾ ਹੈ। ਇਸ ਰਚਨਾ ਚ ਇਹਨੂੰ ਰਚਨਾ ਕੀਤਾ ਰਚਾਇਆ ਹੈ ਜੀਵ ਨੂੰ।
ਜਿਸ ਵੱਖਰ ਕਉ ਤੂੰ ਆਏ ਹੋ,
ਗੁਰੂ ਮਹਾਰਾਜ ਸਾਹਿਬ ਜੀ ਸਾਖੀ ਰੂਪ ਹੋ ਕੇ ਦੋਹਾਂ ਦੇ ਮਧਿਆਸਤ ਹੋ ਕੇ ਉਚਾਰਨ ਕਰਦੇ ਨੇ ਹੇ ਜੀਵ ਮਨੁੱਖਾਂ ਦੇ ਪਾ ਕੇ, ਜਿਸ ਵੱਖਰ ਵਾਸਤੇ ਤੁਸੀਂ ਮਨੁੱਖਾਂ ਦੇ ਪਾ ਕੇ ਹੇ ਜੀਵ ਸੰਸਾਰ ਵਿੱਚ ਆਏ ਹੋ,
ਸੋ ਪਾਇਓ ਸਤਿਗੁਰ ਪਾਸਾ ਹੈ।
ਉਹ ਜਿਸ ਕਿਸੇ ਨੂੰ ਪ੍ਰਾਪਤ ਕੀਤਾ ਵੱਖਰ ਲਾਭਦਾਇਕ ਨਾਮ ਇਹ ਸਤਿਗੁਰਾਂ ਦੇ ਪਾਸੋਂ ਜਿਸ ਕਿਸੇ ਨੂੰ ਪਾਇਆ ਹੈ, ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਸਤਿਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਲਓ।
ਤਨ ਕਹੇ ਤੂੰ ਬਸ ਮੈਂ ਨਾਲੇ,
ਇਹ ਮਨਮੁਖਾਂ ਦੀ ਜਿਹੜੀ ਦੇਹ ਹੈ ਗੁਰਮੁਖ ਤਾਂ ਜਿਹੜੇ ਹੈ ਉਹ ਤਾਂ ਪਰਮੇਸ਼ੁਰ ਦੇ ਮਰਨ ਲਿਖਾਇਆ ਕਿ ਆਏ ਹਨ, ਉਹ ਜਾਣਦੇ ਧੁਰੋਂ ਹੁਕਮ ਅਨੁਸਾਰ ਜਿੰਨਾ ਚਿਰ ਇੱਥੇ ਦੁਨੀਆਂ ਚ ਆਗਿਆ ਰਹਿਣਾ ਤੇ ਜਾਂ ਆਏ ਤਾਂ ਤੈਨੇ ਪਠਾਏ ਚਾਲੇ ਤੈਨੇ ਬੁਲਾਏ ਰਿਹਾ। ਜਿਹੜੀ ਦੇਹ ਹੈ ਮਨਮੁਖਾਂ ਦੀ ਇਹ ਕੀ ਕਹਿੰਦੀ ਹੈ?
ਤਨ ਕਹੇ ਬਸ ਮੈਂ ਨਾਲੇ,
ਤਾਨੇ ਦੇਹ ਰੂਪੀ ਜਿਹੜੀ ਦੇਹ ਵਸਿਸ਼ਟ ਬੁੱਧ ਹੈ ਜੀਵ ਆਤਮਾ ਨੂੰ ਕਹਿੰਦੀ ਹੈ ਕਿ ਹੇ ਪਤੀ ਤੂੰ ਮੇਰੇ ਨਾਲ ਹੀ ਹਰ ਵਕਤ ਵਸਦਾ ਰਹੋ, ਮੈਂ ਜਿਉਂਦੀ ਰਹਾਂ।
ਪ੍ਰੈ ਸੁਖ ਵਾਸੀ ਬਾਲ ਗੋਪਾਲੇ,
ਹੇ ਪਿਆਰੇ ਪਤੀ ਸੁਖਾਂ ਦੇ ਵਿੱਚ ਵਸਾਉਣ ਵਾਲੇ, ਹੇ ਬਾਲ ਬਲ ਵਾਲੇ, ਹੇ ਗੋਪਾਲ ਪਰਮੇਸ਼ਰ ਦੀ ਜੋਤ ਚੇਤਨ ਦੀ, ਬਾਲ ਨੰਨੇ ਬੱਚੇ ਦਾ ਨਾਮ ਹੈ, ਬਾਲਕ ਅਵਸਥਾ ਵਿੱਚ ਵੀ ਪਾਲਣਾ ਕਰਨ ਵਾਲੇ, ਹੇ ਪ੍ਰਿਥਵੀ ਦੇ ਪਾਲਕ ਜੀਵ,
ਤੁਜੈ ਬਿਨਾ ਹਉ ਕਿਛੁ ਨਾ ਲੇਖੈ।
ਇਹ ਦੇਹ ਕਹਿੰਦੀ ਹੇ ਜੀਵ ਜਦੋਂ ਤੂੰ ਮੈਨੂੰ ਛੱਡ ਕੇ ਚਲਿਆ ਜਾਵੇਂਗਾ ਉਦੋਂ ਮੈਂ ਤੇਰੇ ਬਗੈਰ ਕਿਸੇ ਲੇਖੇ ਚ ਨੀ, ਗਿਣਤੀ ਚ ਨੀ, ਕਿਸੇ ਦੀ ਚ ਹੋਵਾਂਗੀ।
ਵਚਨ ਦੇਹ ਛੋੜ ਨਾ ਜਾਸਾ ਹੈ,
ਇਹ ਮੇਰੇ ਨੂੰ ਵਚਨ ਦੇ ਦੇ ਹੇ ਪਤੀ ਵੀ ਮੈਂ ਕਦੇ ਛੱਡ ਕੇ ਨੀ ਜਾਵਾਂਗਾ, ਮੈਂ ਸਦਾ ਜਿਉਂਦੀ ਰਹਾਂਗੀ ਜੇ ਤੂੰ ਰਹੇਗਾ ਮੇਰੇ ਵਿੱਚ। ਇਹ ਪ੍ਰਤੱਗਿਆ ਕਰ ਲੈ, ਪਰਨ ਕਰ ਲੈ ਵੀ ਕਦੇ ਨਾ ਛੱਡ ਕੇ ਜਾਵਾਂਗਾ ਦੇਹ ਦੇ ਤਾਈ।
ਫਿਰ ਕਹਿਆ ਹਾਂ ਹੁਕਮੀ ਬੰਦਾ,
ਪਤੀ ਨੇ ਉਸ ਵੇਲੇ ਕਿਹਾ ਜੀਵ ਆਤਮਾ ਨੇ ਕਿ ਹੇ ਦੇਹ ਵਸਿਸ਼ਟ ਬੁੱਧ ਤੂੰ ਕਹਿੰਦੀ ਹੈ ਕਿ ਹਰ ਵਕਤ ਦੇਹੀ ਵਿੱਚ ਹੀ ਰਹੋ, ਮੈਂ ਤਾਂ ਇਸ ਪ੍ਰਕਾਰ ਦਾ ਨੀ, ਮੈਂ ਤਾਂ ਹੁਕਮ ਦਾ ਬੰਦਾ ਹੈ ਨਾ, ਪਰਮੇਸ਼ਰ ਦਾ ਗੁਲਾਮ ਦਾਸ ਹਾਂ, ਜਿਵੇਂ ਉਸ ਵਾਹਿਗੁਰੂ ਦਾ ਹੁਕਮ ਹੁੰਦਾ ਹੈ ਉਹਨਾਂ ਉਸੇ ਤਰ੍ਹਾਂ ਮੈਨੂੰ ਵਰਤਣਾ ਪੈਂਦਾ ਹੈ।
ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ,
ਉਹ ਠਾਕੁਰ ਸਰਵ ਕਾ ਸਵਾਮੀ ਭਾਰੋ ਵੱਡਾ ਦਿਸ਼ਟਾਨ ਹੈ, ਸਾਰਿਆਂ ਦਾ ਪ੍ਰਕਾਸ਼ ਹੈ, ਸਾਰਿਆਂ ਦਾ ਆਸ ਹੈ, ਜਿਹਨੂੰ ਕਿਸੇ ਦੀ ਕਨੋਡ ਨਹੀਂ ਹੈ ਤੇ ਕਿਸੇ ਦਾ ਛਲ ਵਲ ਨਹੀਂ ਮਹਾਰਾਜ ਦੇ ਨਾਲ ਚੱਲ ਸਕਦਾ, ਐਸਾ ਉਹ ਸਮਰੱਥ ਹੈ, ਕਿਸੇ ਦਾ ਛੰਦ ਮਛੰਦਗੀ ਨਹੀਂ ਹੈ ਉਸ ਨੂੰ, ਕਿਸੇ ਦੀ ਕਨੋਡ ਦੇ ਅੰਦਰ ਨੀ, ਕਿਸੇ ਨਾਲ ਛਲ ਨੀ ਕਰਦਾ ਹੈ।
ਜਿਚਰ ਰੱਖੈ ਤਿਚਰ ਤੂੰ ਸੰਗ ਰਹਿਣਾ,
ਇਹ ਦੇਹ ਮੈਂ ਤੈਨੂੰ ਦੱਸਦਾ ਹਾਂ, ਜੀਵ ਆਤਮਾ ਕਹਿੰਦਾ ਹੈ ਜਿੰਨਾ ਚਿਰ ਮੇਰਾ ਵਾਹਿਗੁਰੂ ਤੇਰੀ ਸੰਗਤ ਦੇ ਚ ਰੱਖੇਗਾ ਉਹਨਾਂ ਚਿਰ ਤੂੰ ਜਿਉਂਦੀ ਰਹੇਗੀ, ਮੈਂ ਤੇਰੇ ਵਿੱਚ ਟਿਕਿਆ
ਰਹਾਂਗਾ।
ਜਦੋਂ ਵਾਹਿਗੁਰੂ ਨੇ ਮੈਨੂੰ ਬੁਲਾ ਲਿਆ, ਹੁਕਮਨਾਮਾ ਆ ਗਿਆ, ਉਸ ਵੇਲੇ ਮੈਂ ਤੇ ਦੇਹ ਤੇਰੇ ਵਿੱਚੋਂ ਉੱਠ ਕੇ ਸਦਾਸਾ ਹੀ ਚਲਿਆ ਜਾਵਾਂਗਾ, ਇਹ ਖੁਸ਼ੀ ਆਸ ਆ ਕੇ ਫਿਰ ਜਿਉਂਦੀ ਰਹਾਂਗੀ।
ਜੋ ਪ੍ਰੈ ਬਚਨ ਕਹੇ ਧਨ ਸਾਚੇ,
ਇਹ ਜਦੋਂ ਪਤੀ ਜੀਵ ਆਤਮਾ ਨੇ ਇਹ ਧਨ ਜਿੰਦ ਦੇ ਤਾਈ ਦੇਹ ਦੇ ਤਾਈ ਇਹ ਸੱਚੇ ਬਚਨ ਦੱਸਦੇ ਕਿ ਮੈਂ ਤਾਂ ਆਗਿਆ ਅਨੁਸਾਰ ਆਇਆ ਹਾਂ ਸੰਸਾਰ ਵਿੱਚ,
ਧਨ ਕਛੂ ਨਾ ਸਮਝੈ ਚੰਚਲ ਕਾਚੇ,
ਇਹ ਜਿਹੜੀ ਧਨ ਇਸਤਰੀ ਦੇਹ ਵਸਿਸ਼ਟ ਬੁੱਧ ਹੈ ਇਹ ਕੁਝ ਵੀ ਨਹੀਂ ਇਹ ਸਮਝਦੀ, ਇਹ ਚੰਚਲ ਪਦਾਰਥਾਂ ਚ ਹੋਈ ਹੋਈ ਇਹ ਕੱਚੇ ਬਚਨ ਸਮਝਦੀ ਹੈ, ਜੋ ਸੱਚਾ ਬਚਨ ਜੀਵ ਆਤਮਾ ਨੇ ਕਿਹਾ ਇਹ ਕਚਿਆਈ ਚ ਕੱਚੇ ਪਦਾਰਥਾਂ ਦੀ ਲੱਗੀ ਹੋਈ, ਕੁਛ ਸਮਝ ਨੀ, ਕਹਿੰਦੀ ਮਖੌਲ ਹੀ ਕਰਦਾ ਮੇਰੇ ਨਾਲ ਸ਼ੈਤ।
ਬਹੁਰ ਬਹੁਰ ਫਿਰ ਹੀ ਸੰਗ ਮੰਗ,
ਬਹੁਰ ਬਹੁਰ ਮੁੜ ਮੁੜ ਕੇ ਫੇਰ ਫੇਰ ਅਵਾਰ ਇਸੇ ਪ੍ਰਕਾਰ ਕਹਿੰਦੀ ਹੇ ਪਤੀ ਤੂੰ ਮੈਂ ਜਿਉਂਦੀ ਰਹਾਂ ਤੂੰ ਰਹੋ ਮੇਰੀ ਦੇਹ ਵਿੱਚ, ਕਿਉਂ ਪਤੀ ਦਾ ਸੰਗ ਮੰਗਦੀ ਹੈ ਦੇਹ ਦਾ, ਦੇਹ ਜਿਹੜੀ ਹੈ ਜੀਵ ਦਾ।
ਉਹ ਬਾਤ ਜਾਣੈ ਕਰ ਹਾਸਾ,
ਉਹ ਜਿਹੜੇ ਬਚਨ ਕਹੇ ਵੀ ਵਾਹਿਗੁਰੂ ਦਾ ਮੈਂ ਆਗਿਆਕਾਰ ਸੇਵਕ ਹਾਂ, ਜਦੋਂ ਮਹਾਰਾਜ ਸੱਦਿਆ ਉਦੋਂ ਚਲਿਆ ਜਾਵਾਂਗਾ, ਇਹ ਜੀਵ ਆਤਮਾ ਦੇ ਬਚਨਾਂ ਨੂੰ ਹਾਸਾ ਹੀ ਮੰਨਦੀ, ਮਖੌਲ ਕਰਦਾ मैनू मश्करी कर रहा कि वे दे समझ बैठी है।
आई आग्या पिरहु बुलाया।
हुण हजूर कहंदे ने जिस वक्त वाहिगुरु की आग्या आ गई उस वेले पिरो जीव आत्मा नू ए देह विचों बुलाया गया सद्या गया।
ना तन पुछी ना मता पकाया।
उस वेले तन स्त्री नू भी ए देह नू पुछया नहीं कि मैं हुण जावां कि ना जावां ते ना बैठ के मता सलाह पकाउणा कीती कि मैं चार क दिन जाया ना फिर आ जावांगा ये सलाह भी नहीं कोई पकाउणा कीती इहदे नाल कली नाल मत पुछया भी नहीं कली नू चौ जारा दे नाल मिलके जिवें अंतरंग कमेटी हुंदी है ये मता भी नहीं कोई पकाउणा कीता।
ऊठ सिधायो छूटर माटी।
साध संगी जदों मेरे वाहिगुरु दी आग्या आई उस वक्त जीव आत्मा उठ के देह दे विचों परलोक नूं गमन कर गया चलिया गया। ये जिहड़ी देह सी छुट्टड हो के मिट्टी हो गई उस वेले एक घड़ी हुण रहण ना होई एक घड़ी भी कोई रहण नहीं दिंदा उस वेले काडो काडो हुई हो जाती है क्यों मिट्टी की न्याय देह होगी।
देख नानक मिथन मोहासा है।
सतगुरु नानक देव जी साखी रूप होके गुरु अर्जन साहब जी कहते देख लो भाई ऐसा जा संसार है जिस पदार्था ने मिथन मिथ्या पदार्था ने मोह लाया होया है ते आशा लाई हुई है इस मोह दे विच लगे हुए सारे दा मोह भी ते आशा सारी मिथ्या ही हो जाती है। मोह वालिया का मोह नहीं तिनके तोड़ देंगे कहते जत्र आया तत्र गछती ते आस जी रखते भी लाई मर गया हूं ये तो आस की रखनी है ये भी सब कुछ आसा भी मुक जा उस वक्त।
अरे मन लोभी सुन मन मेरे।
हुण गरीब नवाज जी इस मन नू जेड़ा देह नू अपना मनी बैठा है इनू सिख्या दिंदे ने कि परमार्थ वाल लग सके जिस करके हे मेरे प्यारे मन हे लालचिया साडे मन शिरोमणि बचना नू सुनना कर जो मेर समेर दी नहीं तेनू अचल करन वाले हन। रे मन रे हे मन प्यारे लोभ विच लगे हुए साडे बचना नू मनना कर सुन के।
सतगुर सेव दिन रात सदेरे।
तेनू चाहिदा के सतगुरु सच्चे पातशाह दा सेवन कर किन्ना क चिर करा दिन भी रात नू भी सदेरे सदा ही रेहे भाई जिन्ना चिर तेनू ए जिंदगी च दे रात दिन गुजरदे है सदा ही महाराज साहब सच्चे पातशाह दा सेवन भजन कर।
बिन सतगुरु पच मूए साकत।
जेड़े सतगुरु साहब दी शरण नहीं लेंदे हन ओ साध संगत दी सागत पुरश हनगे सागत कठोर चित हनगे पदार्थां च पच पच के पलज पलज के उंज उंज के फस फस के मौत दे मुंह च पै के मर रहे हन।
निगुरे गल जंग फासा है।
जिन्हां ने भाई अपना गुरु गुरु नानक साहिब नूं नहीं बनाया ओ निगुरे आदमी हन उन्हां दे गल विच वकारां दी जमां दी फाही पैंदी रहिंदी हर वक्त।
मनमुख आवै मनमुख जावै।
जिहड़े अपने मन नूं मुखी बनाई रखदे कहिंदे जिवें मेरा मन कहिंदा मैं तां उवें शराब पीआंगा उवें मंद कर्म करांगा उवें दुराचार करांगा इस प्रकार
मनमुख आवै मनमुख जावै।
मन नूं ही मुखी जिन बनाया होया है काहे की जित है मन भावन मन भौंदियां करन वाले ये दुनिया जन्म धार के बार बार आउंदे हन मनमुखी संसार ते तो कूच करके परलोक नूं असाब किताब देन वास्ते टेढ़ियां जूनां च जांदे हन।
मनमुख फिर फिर चोटां खावे।
मनमुख जिहड़ा बार बार काम दियां क्रोध दियां लोभ दियां दुनिया दियां तरकां दियां जमां दियां मोह दियां चोटां सट्टां ही खांदे रहिंदे हन।
जितने नरक से मनमुख भोगै।
84 लख जून भी इक नरक ही है जिन्नियां जूनां हनगियां जिन्हें नरक हनगे मनुख नूं ही सारे भोगने पैंदे है उस तरह 18 नरक मन्ने हैं कुंभी नरक आदिक सो जिन्ने नरक हैं ये सारे कुछ नूं इक नरक मन्या है देह दे अंदर मनुखा देह दे अंदर क्यों जिन्ने नरक है मनुख नूं सारे भोगने पैंदे हैं।
गुरमुख लेप ना मासा है।
गुरमुख जिहड़े हैं वो किसे प्रकार दा उन्हां दे अंदर विशेयां दी लिपायमानगी नहीं मासा जिन्ना भी रती मात्र भी उन्हां दे अंदर हिसाब किताब नहीं देना पैंदा सदा निर्लेप रहिंदे है पाप पुन्न का उस लेप न लागे ऐसे गुरमुख जिहड़े मासा ਰਜ਼ਾ ਜਿੰਨਾ ਵੀ ਉਹਨੂੰ ਲਿਪਾਇ ਮਾਨ ਕੀ ਨਹੀਂ ਹੈ, ਤੋਲੇ ਚੋਂ ਮਾਸਾ ਜਿੰਨੀ ਵੀ ਲਿਪਾਇ ਮਾਨ ਕੀ ਨਹੀਂ ਹੈ, ਮਾਸ ਵਾਲਾ ਜਿਹੜਾ ਸਰੀਰ ਹੈ ਇਹ ਦੇਹ ਦੇ ਆਦੇ ਚ ਲਿਪਾਇ ਮਾਨ ਨਹੀਂ ਹੁੰਦੇ, ਸਦਾ ਨਿਰਲੇਪ ਰਹਿੰਦੇ ਹਨ ਗੁਰਮੁਖ।
ਗੁਰਮੁਖ ਸੋਏ ਜੇ ਹਰ ਜੀਉ ਪਾਇਆ।
ਮਹਾਰਾਜ ਗੁਰਮੁਖ ਤਾਂ ਸਾਰੇ ਹੀ ਨਾਂ ਰਖਾ ਲੈਂਦੇ, ਗੁਰਮੁਖ ਹੈ ਕੌਣ? ਮਹਾਰਾਜ ਕਹਿੰਦੇ ਗੁਰਮੁਖ ਉਹ ਹਨ ਭਾਈ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਭਾ ਗਿਆ ਹੈ ਪ੍ਰੇਮੀ।
ਇਸ ਕੌਣ ਮਿਟਾਇਆ ਜੇ ਪ੍ਰਭ ਪਹਿਰਾਇਆ।
ਜਿਹਨੂੰ ਵਾਹਿਗੁਰੂ ਨੇ ਆਪਦੀ ਭਗਤੀ ਦਾ ਸਿਰੋ ਪਾਓ ਪਹਿਨਾ ਦਿੱਤਾ ਹੈ, ਭਗਤ ਸਿਰ ਪਾਓ ਦੀਓ ਪ੍ਰਭ ਆਪਣੇ ਪ੍ਰਤਾਪ ਨਾਨਕ ਪ੍ਰਭ ਜਾਤਾ, ਜਿਸਨੂੰ ਸਿਰੋ ਪਾਓ ਮਹਾਰਾਜ ਜੀ ਨੇ
ਜੇ ਪ੍ਰਭ ਪਹਿਰਾਇਆ।
ਪ੍ਰਭੂ ਨੂੰ ਸਿਰੋ ਪਾਓ ਭਗਤੀ ਦਾ ਜਿਹਨੂੰ ਪਹਿਰਾ ਦਿੱਤਾ ਹੈ।
ਸਦਾ ਆਨੰਦ ਕਰੇ ਆਨੰਦੀ,
ਉਹ ਸਦਾ ਆਨੰਦ ਸਰੂਪ ਨੂੰ ਪਾ ਕੇ ਆਨੰਦੀ ਹੋ ਕੇ ਵਾਹਿਗੁਰੂ ਦੇ ਆਨੰਦ ਨੂੰ ਮਾਨਣਾ ਕਰਦਾ ਹੈ।
ਜਿਸ ਸਿਰ ਪਾਓ ਪਿਆ ਗੱਲ ਖਾਸਾ ਹੈ,
ਜਿਸਦੇ ਸਾਧ ਸੰਗਤ ਜੀ ਖਾਸ ਪਰਮੇਸ਼ੁਰ ਨੇ ਆਪ ਸਿਰੋ ਪਾਓ ਗੱਲ ਚ ਪਾ ਦਿੱਤਾ ਹੋਵੇ, ਸਿਰ ਤੋਂ ਪਾਇਆ ਜਾਵੇ, ਜਿਹੜਾ ਸਿਰੋ ਪਾਓ ਸਿਰ ਤੋਂ ਪੈਰਾਂ ਤੱਕ ਸਿਰੋ ਪਾਓ ਦਿੱਤਾ ਜਾਵੇ, ਜਿਹਦੇ ਗੱਲ ਵਿੱਚ ਖਾਸ ਚੰਗੇ ਦਾ ਨਾਮ ਹੈ, ਖਾਸਾ ਮਲਮਲ ਵੀ ਹੁੰਦੀ ਹੈ ਪਰ ਖਾਸਾ ਚੰਗਾ ਉੱਤਮ ਸਿਰੋ ਪਾਓ ਆਪਦੇ ਸਵੈ ਅਨੁਭਵ ਪ੍ਰਕਾਸ਼ ਦਾ, ਜਿਨ੍ਹਾਂ ਦੇ ਚੰਗਾ ਬ੍ਰਹਮ ਗਿਆਨ ਦਾ ਸਿਰੋ ਪਾਓ ਮਾਰਨ ਪਾ ਦਿੱਤਾ ਹੈ।
ਹਉ ਬਲਿਹਾਰੀ ਸਤਿਗੁਰ ਪੂਰੇ,
ਖਾਸ ਆਪਣੀ ਅਖੰਡ ਚੇਤਨ ਦੇਹ ਨੂੰ ਵੀ ਸਿਰੋ ਪਾਓ ਦੇ ਦਿੱਤਾ ਹੈ ਜਿਨ੍ਹਾਂ ਨੂੰ।
ਹਉ ਬਲਿਹਾਰੀ ਸਤਿਗੁਰ ਪੂਰੇ,
ਅਸੀਂ ਤਾਂ ਬਲਿਹਾਰ ਜਾਂਦੇ ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਪੂਰਨ ਸਤਿਗੁਰਾਂ ਤੋਂ।
ਸ਼ਰਨ ਕੇ ਦਾਤੇ ਬਚਨ ਕੇ ਸੂਰੇ,
ਜੋ ਗੁਰੂ ਸਾਹਿਬ ਸ਼ਰਨ ਆਇਆਂ ਨੂੰ ਰੱਖਣ ਵਾਲੇ ਹੈ ਤੇ ਨਾਮ ਦੀ ਦਾਤ, ਮੁਕਤ ਦੀ ਦਾਤ, ਬ੍ਰਹਮ ਗਿਆਨ ਦੀ ਦਾਤ ਦੇਣ ਵਾਲੇ ਹੈ, ਸਭ ਪਦਾਰਥਾਂ ਦੇ ਦਾਤੇ ਹਨ।
ਬਚਨ ਕੇ ਸੂਰੇ,
ਅਤੇ ਜੋ ਵੀ ਬਚਨ ਬੋਲਦੇ ਸੂਰਮੇ ਹਨ ਗੁਰੂ ਸਾਹਿਬ, ਉਹ ਬਚਨ ਪੂਰਾ ਕਰਦੇ ਹਨ, ਕਿਸੇ ਪ੍ਰਕਾਰ ਵੀ ਉਹ ਬਚਨ ਅਧੂਰਾ ਨਹੀਂ ਰਹਿੰਦਾ, ਐਸੇ ਬਚਨ ਗੁਰੂ ਮਹਾਰਾਜ ਸਾਹਿਬ ਸੂਰੇ ਹਨ ਬਚਨਾਂ ਦੇ। ਜਮ ਤੇ ਦੇਕਰ ਰੱਖਾ ਹੱਥ, ਮਾਨਸ ਕੀ ਕਹੋ ਕੇਤ ਕਬਾਤ, ਜਮਾਂ ਤੋਂ ਵੀ ਹੱਥ ਦੇ ਕੇ ਰੱਖਣ ਵਾਲੇ ਹੈ, ਅਤੇ ਮਨੁੱਖ ਤਾਂ ਕੀ ਉਹਨਾਂ ਦਾ ਵਾਲ ਡਿੰਗਾ ਕਰ ਸਕਦਾ ਹੈ।
ਐਸਾ ਪ੍ਰਭ ਮਿਲਿਆ ਸੁਖਦਾਤਾ,
ਇਹੋ ਜਿਹਾ ਪ੍ਰਭੂ ਉਹ ਸਮਰੱਥ ਹੈ, ਸਤਸੰਗ ਜੀ ਸੁਖਾਂ ਦਾ ਦਾਤਾ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਜਿਨ੍ਹਾਂ ਨੂੰ ਮਿਲਿਆ ਹੈ।
ਵਿਛੜਨਾ ਕਤ ਹੀ ਜਾਸਾ ਹੈ,
ਉਹ ਕਦੇ ਵੀ ਵਾਹਿਗੁਰੂ ਦੇ ਸਰੂਪ ਤੋਂ ਵਿਛੜ ਨਹੀਂ ਜਾਂਦੇ, ਹਰ ਵਕਤ ਮਹਾਰਾਜ ਵਿੱਚ ਸਰੂਪ ਵਿੱਚ ਮਿਲੇ ਹੀ ਰਹਿੰਦੇ ਹਨ।
ਗੁਣ ਨਿਧਾਨ ਕਿਸ ਕੀਮ ਨਾ ਪਾਈ,
ਸੱਚੇ ਪਾਤਸ਼ਾਹ ਤਾਂ ਗੁਣਾਂ ਦੇ ਖਜ਼ਾਨੇ ਹਨ, ਉਹਨਾਂ ਦੀ ਕਿਸ ਥੋੜੇ ਮਾਤਰ ਵੀ ਕਿਸੇ ਦੇ ਪਾਸੋਂ ਕੀਮਤ ਨਹੀਂ ਗੁਣਾਂ ਦੀ ਪਾਈ ਜਾ ਸਕਦੀ।
ਘੱਟ ਘੱਟ ਪੂਰ ਰਹੋ ਸਭ ਠਾਈ,
ਸਾਰੇ ਚਾਰ ਖਾਣੀਆਂ ਦੇ ਜਿਹੜੇ ਘੱਟ ਹਨ, ਅੰਡ ਚ ਖਾਣੀ, ਜੇਰ ਚ, ਸਿਹਤ ਯੁੱਧ ਪੁਜਵਾਦਕ, ਸਾਰੀਆਂ ਖਾਣੀਆਂ ਦੇ ਘਟਾਂ ਚ ਇੱਕ ਰਸ ਪੂਰਨ ਹੋ ਰਿਹਾ ਹੈ, ਸਭ ਜਾਈ ਸਾਰੀਆਂ ਜਗ੍ਹਾ ਚ ਲੋਕ ਪ੍ਰਲੋਕ ਦੀਆਂ ਚ,
ਸਭ ਠਾਈ
ਸਾਰੀਆਂ ਥਾਵਾਂ ਵਿਚ ਲੋਕ ਪ੍ਰਲੋਕ ਦੀਆਂ ਚ।
ਨਾਨਕ ਸਰਨ ਦੀਨ ਦੁੱਖ ਭੰਜਨ,
ਸਤਿਗੁਰੂ ਸਾਹਿਬ ਜੀ ਕਹਿੰਦੇ ਗਰੀਬਾਂ ਦੇ ਦੁੱਖਾਂ ਨੂੰ ਭੰਨਣ ਵਾਲਾ ਪਰਮੇਸ਼ੁਰ ਹੈ, ਉਸ ਦੀ ਸ਼ਰਨ ਪਈਏ।
ਹਾਂ ਰੇਣ ਤੇਰੇ ਦਾਸਾ,
ਇਹ ਮਹਾਰਾਜ ਜੋ ਆਪਦੇ ਦਾਸ ਹੋਏ ਹੈ ਉਹਨਾਂ ਦੇ ਚਰਨਾਂ ਦੀ ਧੂੜ ਹਾਂ, ਇਸ ਪ੍ਰਕਾਰ ਦਾ ਜੀਵਨ ਆਪਾਂ ਨੂੰ ਬਣਾਉਣਾ ਚਾਹੀਦਾ ਹੈ, ਇਹ ਸਿੱਖਿਆ ਗੁਰੂ ਸਾਹਿਬ ਦਿੰਦੇ ਹਨ।